गुरु रु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना श्री गुरु अर्जन देव जी महाराज के जीवन प्रसंग और उसका अगला भाग सरवण करन की कोशिश करिए जी। चौवीवां है आगरे की संगत। इसी तरह एक दिन आगरे तो आई संगत नूं उपदेश होया। प्रश्न ये सी कि असी जो नाले तो ਘਰਾਂ ਦੇ ਕਾਜ ਕਰਦੇ ਹਾਂ, ਨਾਲੇ ਬੰਦਗੀ ਕਰਦੇ ਨਾਮ ਜਪਦੇ ਹਾਂ, ਸਾਨੂੰ ਸੰਨਿਆਸੀ ਬੈਰਾਗੀ ਜੋਗੀ ਆਦਿ ਸਾਧੂ ਆਖਦੇ ਹਨ ਕਿ ਤੁਸੀਂ ਰਾਗ ਦੁਆਖ ਤੋਂ ਸਾਫ਼ ਨਹੀਂ ਹੋ ਸਕਦੇ। ਗ੍ਰਸਤੀ ਜੋ ਹੈ ਇਹ ਦੁੱਖ ਤਿਆਗ ਨਾਲ, ਘਰ ਛੱਡਣੇ ਨਾਲ, ਵੈਰਾਗ ਨਾਲ, ਹੱਠ ਯੋਗ ਨਾਲ ਦੂਰ ਆਉਂਦੇ ਹਨ। ਸੋ ਆਪ ਦੀ ਆਗਿਆ ਕਿਵੇਂ ਹੈ? ਦੁਨੀਆਂ ਦੇ ਕੰਮ ਕਾਜ ਕਰਦਿਆਂ ਗੁੱਸਾ ਆਦਿ ਆ ਹੀ ਜਾਂਦੇ ਹਨ, ਈਰਖਾ ਵੀ ਉਪਜੀ ਪੈਂਦੀ ਹੈ, ਵਾਹ ਜੋ ਪੈਣੇ ਹੋਏ। ਤਾਂ ਸ੍ਰੀ ਗੁਰੂ ਜੀ ਨੇ ਬਿਲਾਸ ਨਾਲ ਫੁਰਮਾਇਆ, ਭਾਈ ਤੁਸੀਂ ਵਿਆਹੇ ਹੋਏ ਹੋ ਅਤੇ ਇੱਕ ਇੱਕ ਵੋਟੀ ਦੇ ਪਤੀ ਹੋ, ਤਰੇ ਤਰੇ ਜਾਂ ਚਾਰ ਚਾਰ ਵੋਟੀਆਂ ਹੋਰ ਵਿਆਹ ਲਿਆਓ ਤਾਂ ਕਾਰਜ ਰਾਸ ਹੋ ਜਾਏਗਾ। ਸਾਰੇ ਹੈਰਾਨ ਹੋ ਗਏ ਅਤੇ ਬੋਲੇ, ਪਾਤਸ਼ਾਹ ਇੱਕ ਇੱਕ ਦੀ ਸੰਭਾਲ ਕਠਿਨ ਹੈ, ਤਰੇ ਚਾਰ ਹੋਰ ਕਿਸ ਤਰ੍ਹਾਂ ਸੰਭਾਲਾਂਗੇ? ਤਾਂ ਸਤਿਗੁਰੂ ਮੁਸਕਰਾਏ ਅਤੇ ਬੋਲੇ, ਭਾਈ ਅਸਾਂ ਜੋ ਚਾਰ ਹੋਰ ਆਖੀਆਂ ਹਨ ਉਹਨਾਂ ਵਿਆਹ ਤੁਹਾਡੇ ਮਨ ਨਾਲ ਕਰਨਾ ਹੈ, ਸਰੀਰ ਨਾਲ ਨਹੀਂ। ਧਿਆਨ ਕਰਕੇ ਸਮਝੋ। ਪਹਿਲਾ, ਦੇਖੋ ਭਾਈ, ਇੱਕ ਵੋਟੀ ਤਾਂ ਇਹ ਹੈ, ਜਦ ਕਿਸੇ ਨੂੰ ਆਪ ਤੋਂ ਗਰੀਬ ਦੇਖੋ, ਦੁਖੀ ਦੇਖੋ, ਘੱਟ ਗੁਣਾਂ ਵਾਲਾ ਦੇਖੋ, ਕਿਸੇ ਲੋੜ ਵਿੱਚ ਤੱਕੋ, ਹੀਣਾ ਵੇਖੋ, ਤਾਂ ਮਨ ਵਿੱਚ ਉਸ ਤੋਂ ਸੂਗ ਨਾ ਕਰੋ, ਨਫ਼ਰਤ ਨਾ ਕਰੋ, ਨਾ ਵਰਤਾਓ ਮਾੜਾ ਕਰੋ, ਸਗੋਂ ਉਸ ਉੱਤੇ ਦਇਆ ਕਰੋ, ਉਸਦੀ ਮਦਦ ਕਰੋ। ਇਹ ਦਇਆ ਬਿਰਤੀ ਮਾਨੋ ਇੱਕ ਮਨ ਦੀ ਅੰਗਸੰਗੀ ਵੋਟੀ ਬਣਾਓ। ਦੂਸਰਾ, ਜੇ ਕਿਸੇ ਨੂੰ ਧਨ ਵਿੱਚ, ਵਿਦਿਆ ਵਿੱਚ, ਗੁਣਾਂ ਵਿੱਚ, ਸੁੱਖ ਵਿੱਚ, ਇੱਜ਼ਤ ਸਨਮਾਨ ਵਿੱਚ ਆਪਣੇ ਤੁਲ ਦੇਖੋ ਤਾਂ ਉਸ ਨਾਲ ਹਿੱਤ ਕਰੋ। ਆਪਣੇ ਜਿਹਾ ਸਮਝ ਕੇ ਹਿੱਤ ਵਰਤੋਂ, ਮਾਨੋ ਤੁਹਾਡਾ ਹੀ ਦੂਜਾ ਆਪਾ ਹੈ। ਉਸ ਨਾਲ ਈਰਖਾ ਨਾ ਸੋਚੋ ਕਿ ਹਾਏ ਮੇਰੇ ਜਿਹਾ ਕੋਈ ਹੋਰ ਕਿਉਂ ਹੈ। ਇਹ ਮਿੱਤਰਤਾ ਵਾਲੀ ਬਿਰਤੀ ਦੂਸਰੀ ਵੋਟੀ ਆਪਣੇ ਮਨ ਦੀ ਬਣਾ ਲਓ। ਤੀਸਰਾ, ਜੇ ਕਿਸੇ ਨੂੰ ਆਪ ਤੋਂ ਵੱਡਾ ਦੇਖੋ, ਗੁਣ ਵਡਿਆਈ, ਵਿਦਿਆ, ਸੁੱਖ, ਧਨ, ਭਗਤੀ ਭਾਵ ਕੇ ਦਇਆ ਕਰਨ ਵਿੱਚ ਉਸਨੂੰ ਵੇਖ ਕੇ ਖੁਸ਼ ਹੋਈਏ ਅਤੇ ਖਿੜੀਏ ਕਿ ਸ਼ੁਕਰ ਹੈ ਮੈਥੋਂ ਚੰਗੇ ਦੇ ਦਰਸ਼ਨ ਹੋਏ ਹਨ। ਸਮਾਂ ਮਿਲੇ ਤਾਂ ਸੰਗਤ ਦਾ ਲਾਭ ਲਈਏ, ਇਸ ਪ੍ਰਸੰਨਤਾ ਬਿਰਤੀ ਨੂੰ ਤੀਜੀ ਅੰਗ ਸੰਗੀ ਸਾਥਣ ਬਣਾਈਏ। ਚੌਥਾ, ਜੇ ਕੋਈ ਐਸਾ ਮਿਲੇ ਕਿ ਜਿਸ ਨਾਲ ਉੱਪਰਲੇ ਤ੍ਰੈ ਗੁਣ ਕੋਈ ਕੰਮ ਨਾ ਸਾਰਨ ਅਤੇ ਉਹ ਵਿੰਗਾ ਹੀ ਵਿੰਗਾ ਤੁਰੇ ਅਤੇ ਤੁਸਾਂ ਨਾਲ ਵਿਰੋਧ ਕਰੇ, ਸਮਝਾਇਆ ਵੀ ਨਾ ਸਮਝੇ, ਤਾਂ ਤੁਸੀਂ ਉਸ ਨਾਲ ਵੈਰ ਭਾਵ ਨਾ ਰੱਖੋ, ਨਾ ਕੋਈ ਵਿਰੋਧ ਕਰੋ, ਉਸਨੂੰ ਆਪਣੇ ਆਪ 'ਤੇ ਛੱਡ ਦਿਓ। ਉਸ ਨਾਲ ਐਂ ਹੋ ਜਾਈਏ ਕਿ ਜਿਵੇਂ ਕਦੇ ਵਾਕਫ ਹੀ ਨਹੀਂ ਸਾਂ। ਉਹ ਓਪਰਾ ਹੈ, ਜਿਵੇਂ ਬਾਜ਼ਾਰ ਵਿੱਚ ਤੁਰੇ ਜਾਂਦੇ ਸੈਂਕੜੇ ਲੋਕ ਕੋਲੋਂ ਦੀ ਲੰਘ ਜਾਂਦੇ ਹਨ, ਉਹਨਾਂ ਨਾਲ ਨਾ ਸਾਡਾ ਵੈਰ ਹੁੰਦਾ ਹੈ ਨਾ ਹਿੱਤ। ਉਹ ਜੋ ਉਹਨਾਂ ਨਾਲ ਓਪਰੇਪਨ ਵਾਲੀ ਬਿਰਤੀ ਹੁੰਦੀ ਹੈ, ਉਹ ਚੌਥੀ ਇਸਤਰੀ ਵਾਂਗੂ ਆਪਣੇ ਮਨ ਦੀ ਸਾਥਣ ਬਣਾਓ। ਇਹ ਚਾਰ ਬਿਰਤੀਆਂ ਜਦ ਜਗਤ ਵਰਤੋਂ ਵਿੱਚ ਧਾਰ ਲਓਗੇ ਤਾਂ ਤੁਹਾਡੇ ਨਾਮ ਸਿਮਰਨ ਦਾ ਸੁੱਖ ਅਤੇ ਹਰੀ ਕੀਰਤਨ ਦਾ ਤੁਹਾਡਾ ਰਸ ਆਪਣੇ ਅਸਰਾਂ ਤੋਂ ਵਿਚਲਿਆ ਨਾ ਕਰੇਗਾ। ਸਾਰੀ ਨਾਮ ਕੀਰਤਨ ਦੀ ਕਮਾਈ ਕਾਇਮ ਰਿਹਾ ਕਰੇਗੀ ਅਤੇ ਗ੍ਰਸਥ ਵਿੱਚ ਨਿਰਮਾਣ ਹੋ ਜਾਓਗੇ। ਨਾਮ ਬਾਣੀ ਮੂਲ ਹੈ, ਗਊ ਕਰ ਪਕੜਨੀ। ਇੱਕ ਸਿੱਖ ਨੇ ਕਿਹਾ, ਜੀ ਇਹਨਾਂ ਨੂੰ ਯਾਦ ਕਿਵੇਂ ਰੱਖੀਏ? ਤਾਂ ਸਤਿਗੁਰ ਨੇ ਕਿਹਾ, ਭਾਈ ਸੰਸਕ੍ਰਿਤ ਬੋਲੀ ਵਿੱਚ ਇਹਨਾਂ ਦਾ ਨਾਮ ਹੈ ਕਰੁਣਾ, ਮੈਤਰੀ, ਮੁਦਤਾ ਅਤੇ ਉਪੇਖਿਆ। ਇਹ ਨਾਮ ਸੌਖੇ ਹਨ, ਯਾਦ ਕਰ ਲਓ। ਵੇਰਵਾ ਅਸਾਂ ਦੱਸ ਦਿੱਤਾ ਹੈ। ਇਹ ਚਾਰੇ ਸ਼ੁਭ ਬਿਰਤੀਆਂ ਪਿਛਲੇ ਲੇਖਕਾਂ ਨੇ ਵੀ ਲਿਖੀਆਂ ਹਨ, ਪਰ ਗ੍ਰਸਥੀ ਨਾਮ ਪ੍ਰੇਮੀਆਂ ਲਈ ਇਹ ਬਹੁਤ ਹੀ ਜ਼ਰੂਰੀ ਹਨ। ਸੰਗਤ ਸਾਰੀ ਸੁਣ ਕੇ ਗਦਗਦ ਹੋ ਗਈ। ਸਤਿਗੁਰੂ ਜੀ ਫਿਰ ਬੋਲੇ, ਭਾਈ ਜਦੋਂ ਭਜਨ ਦੇ ਰਸਤੇ ਪੈ ਜਾਈਦਾ ਹੈ ਅਤੇ ਗ੍ਰਸਥ ਦੇ ਵਿੱਚ ਰਹੀਦਾ ਹੈ ਤਾਂ ਲੋਕਾਂ ਵਿੱਚ ਵਸਣਾ ਹੁੰਦਾ ਹੈ ਤੇ ਵਾਹ ਵੀ ਪੈ ਜਾਂਦੇ ਹਨ ਤਦ ਕਈ ਗੱਲਾਂ ਭਜਨ ਦੇ ਲੱਗ ਕੇ ਹੋਣ ਵਿੱਚ ਹਰਜ ਕਰਦੀਆਂ ਹਨ। ਉਹ ਹੁੰਦੀਆਂ ਹਨ, ਪਹਿਲਾ ਹੈ ਸੂਗ ਯਾਨੀ ਨਫ਼ਰਤ। ਆਪਣੇ ਤੋਂ ਹੀਣਿਆਂ ਨਾਲ ਨਫ਼ਰਤ ਕਰੀਦੀ ਹੈ ਕਿ ਇਹ ਕਿਰਣਾ ਯੋਗ ਹੈ। ਦੂਸਰਾ ਈਰਖਾ, ਆਪਣੇ ਵਰਗੇ ਸੁਖੀਆਂ ਨਾਲ ਈਰਖਾ ਉੱਠਦੀ ਹੈ ਕਿ ਮੇਰੇ ਜਿਹਾ ਹੋਰ ਕੋਈ ਕਿਉਂ ਹੈ। ਤੀਸਰਾ ਹੈ ਸਾੜਾ, ਆਪਣੇ ਤੋਂ ਵਧੀਕ ਸੁਖੀਆਂ ਕੇ ਵੱਡਿਆਂ ਨਾਲ ਸਾੜਾ ਉੱਠਦਾ ਹੈ ਕਿ ਹਾਏ ਮੈਥੋਂ ਵੱਡਾ ਕੋਈ ਕਿਉਂ ਹੋ ਗਿਆ ਹੈ ਜਾਂ ਕੋਈ ਕਿਉਂ ਹੋਵੇ। ਚੌਥਾ ਹੈ ਵੈਰ, ਜਿਨ੍ਹਾਂ ਨਾਲ ਭਲਾਈ ਕੇ ਹਿੱਤ ਕਰੇ ਕਈ ਵੇਰ ਉਹੀ ਦੁਸ਼ਮਣ ਹੋ ਖੜਾਉਂਦੇ ਹਨ ਜਾਂ ਕੋਈ ਕਾਰਨ ਵੈਰ ਦੇ ਉਂਝ ਪੈਦਾ ਹੀ ਹੋ ਜਾਂਦੇ ਹਨ। ਇਹਨਾਂ ਚੂਹਾਂ ਵਿਘਨਕਾਰੀ ਭਾਵਾਂ ਅਤੇ ਵਰਤਾਵਾਂ ਦੇ ਤੋਂ ਸਾਨੂੰ ਦਾਰੂ ਦੱਸੇ ਹਨ। ਜੇ ਇਹ ਵਰਤੋ ਤਾਂ ਮਨ ਨਿਰਮਲ ਰਹਿੰਦਾ ਹੈ ਅਤੇ ਜੇ ਇਹ ਦਾਰੂ ਨਾ ਵਰਤੋ ਤਾਂ ਭਜਨ ਵਿੱਚ ਮਨ ਨਹੀਂ ਜੁੜਦਾ ਅਤੇ ਰਸ ਨਹੀਂ ਪੈਂਦਾ। ਉੱਪਰ ਕਹੇ ਚਾਰ ਉਪਚਾਰ ਮਨ ਨੂੰ ਨਿਰਮਲ ਰੱਖਣਗੇ ਅਤੇ ਭਜਨ ਵਿੱਚ ਸਹਾਈ ਹੋਣਗੇ। ਪੱਚੀਵਾਂ ਹੈ ਕਰਤਾਰਪੁਰ ਦੁਆਬੇ ਵਾਲਾ। ਲਗਭਗ 1650 ਬਿਕਰਮੀ ਦੇ ਪ੍ਰਿਥੀ ਚੰਦ ਦੀ ਈਰਖਾ ਦੁਵੈਖ ਦੇ ਵਰਤਾਵ ਨੂੰ ਦੂਰੀ ਨਾਲ ਠੰਡ ਪਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਚਲੇ ਗਏ ਸਨ। ਇੱਥੇ ਹੁਣ ਕੁਛ ਵਸੋ ਵੀ ਹੋਣ ਲੱਗ ਪਈ ਸੀ। ਕੇਂਦਰੀ ਥਾਂ ਹੋਣ ਕਰਕੇ ਲਾਗਲੇ ਪਿੰਡਾਂ ਨੂੰ ਲੋੜੀਂਦੀਆਂ ਵਸਤਾਂ ਮਿਲਣ ਦਾ ਚੰਗਾ ਟਿਕਾਣਾ ਮਿਲ ਗਿਆ ਸੀ। ਕੁਛ ਚਿਰ ਇੱਥੇ ਰਹਿ ਕੇ ਆਪ ਇੱਥੋਂ ਅੱਗੇ ਕਈ ਥਾਂ ਫਿਰਦੇ ਸੰਗਤਾਂ ਤਾਰਦੇ ਆਪ ਡੱਲੇ ਜਾ ਪਹੁੰਚੇ, ਜਿੱਥੇ ਤੀਸਰੇ ਸਤਿਗੁਰਾਂ ਦੇ ਵੇਲੇ ਦੇ ਬੜੇ ਬੜੇ ਪ੍ਰੇਮੀ ਸਿੱਖ ਰਹਿੰਦੇ ਸਨ। ਇੱਥੇ ਠਹਿਰਾਓ ਦੇ ਦਿਨਾਂ ਵਿੱਚ ਜਲੰਧਰ ਦਾ ਹਾਕਮ ਅਜ਼ੀਮ ਖਾਂ ਆਪ ਦੀ ਮਹਿਮਾ ਸੁਣ ਕੇ ਦਰਸ਼ਨਾਂ ਨੂੰ ਆਇਆ। ਦਰਸ਼ਨ ਕਰਕੇ ਠੰਡ ਪੈ ਗਈ। ਲੰਗਰ ਵਿੱਚ ਹਰ ਜਾਤ ਦੇ ਆਦਮੀ ਸਮ ਸੇਵੇਂ ਜਾਂਦੇ ਡਿੱਠੇ। ਕਿਸੇ ਧਰਮ ਮਜ਼ਹਬ ਵਾਲੇ ਨੂੰ ਅੰਨ ਦੇਣੋਂ ਸੰਕੋਚ ਨਹੀਂ ਸੀ। ਉਪਦੇਸ਼ ਵੀ ਸੁਣੇ। ਦਿਲ ਗਦਗਦ ਹੋ ਗਿਆ। ਇੱਕ ਦਿਨ ਪੁੱਛਣ ਲੱਗਾ ਕਿ ਜੀਓ ਜੀ, ਹਿੰਦੂ ਮੁਸਲਮਾਨ ਵਿੱਚ ਰਾਏ ਦਾ ਫਰਕ ਹੈ, ਉਪਾਸ਼ਨਾ ਵਿੱਚ ਵੀ ਫਰਕ ਹੈ, ਤੁਸੀਂ ਅੱਲਾਹ ਕੇ ਖੁਦਾ ਕੇ ਰਾਮ ਕਿਸ ਨੂੰ ਪੂਜਾ ਯੋਗ ਸਮਝਦੇ ਹੋ ਅਤੇ ਇਹਨਾਂ ਵਿੱਚ ਕੀ ਫਰਕ ਦੇਖਦੇ ਹੋ? ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ, ਰਾਮ ਕਲੀ ਮਹੱਲਾ ਪੰਜਵਾਂ। ਕਾਰਨ ਕਰਨ ਕਰੀਮ, ਸਰਬ ਪ੍ਰਤਪਾਲ ਰਹੀਮ, ਅਲਹ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸ਼ੁਮਾਰ, ਓਮ ਨਮੋ ਭਗਵੰਤ ਗੁਸਾਈ, ਖਾਲਕ ਰਵ ਰਿਆ ਸਰਬ ਠਾਈ ਰਹਾਓ, ਜਗਨਨਾਥ ਜਗਜੀਵਨ ਮਾਧੋ, ਭਉ ਭੰਜਨ ਰਿਦਮਾਹੇ ਆਰਾਧੋ, ਰਿਖੀਕੇਸ ਗੋਪਾਲ ਗੋਵਿੰਦ, ਪੂਰਨ ਸਰਬੱਤਰ ਮੁਕੰਦ, ਮਿਹਰਵਾਨ ਮੋਹਲਾ ਤੂੰਹੀ ਏਕ, ਪੀਰ ਪੈਗੰਬਰ ਸ਼ੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ, ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਵਾਸੁਦੇਵ ਬਸਤ ਸਭ ਠਾਏ, ਲੀਲਾ ਕਿਛ ਲਖੀ ਨਾ ਜਾਏ, ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਸਿਰਜਣ ਹਾਰ, ਕਉ ਨਾਨਕ ਗੁਰ ਖੋਏ ਭਰਮ, ਏਕੋ ਅਲਹੈ ਪਾਰ ਬ੍ਰਹਮ। ਸੁਣ ਕੇ ਸੱਯਦ ਜੀ ਦੀ ਨਿਸ਼ਾ ਹੋਈ। ਕੁਛ ਦਿਨ ਸੰਗਤ ਕਰਕੇ ਸ਼ਰਧਾ ਵੱਧ ਗਈ ਤੇ ਸਾਦਕ ਹੋ ਗਿਆ। ਫਿਰ ਬੇਨਤੀ ਕਰਨ ਲੱਗਾ ਕਿ ਆਪ ਕਿਤੇ ਜਲੰਧਰ ਦੇ ਨੇੜੇ ਡੇਰਾ ਪਾਓ, ਇਹ ਥਾਂ ਦੁਰਾਡੀ ਪੈਂਦੀ ਹੈ। ਸਤਿਗੁਰੂ ਜੀ ਨੇ ਹਾਂ ਕਰ ਦਿੱਤੀ। ਤਦ ਉਸਨੇ 21 ਮਗਰ 1651 ਬਿਕਰਮੀ ਨੂੰ ਇੱਕ ਥਾਂ ਪਵਾ ਦਿੱਤਾ, ਜਿਸ ਥਾਂ ਵਿੱਚ ਗੁਰੂ ਜੀ ਜਾ ਟਿੱਕੇ। ਥੋੜ੍ਹੇ ਦਿਨਾਂ ਵਿੱਚ ਇੱਥੇ ਬਸਤੀ ਵਸ ਗਈ। ਗੁਰੂ ਜੀ ਨੇ ਇਸਦਾ ਨਾਂ ਕਰਤਾਰਪੁਰ ਰੱਖਿਆ। 26ਵਾਂ ਹੈ ਸ੍ਰੀ ਸਾਹਿਬਜ਼ਾਦੇ ਜੀ ਦਾ ਅਵਤਾਰ। ਚਾਹੇ ਸੁਲਹ ਸ਼ਾਂਤੀ ਦੇ ਉਪਾਅ ਗੁਰੂ ਅਰਜਨ ਦੇਵ ਜੀ ਨੇ ਬਹੁਤ ਕੀਤੇ, ਪਰ ਵੱਡੇ ਭਰਾਤਾ 'ਤੇ ਅਸਰ ਨਾ ਹੋਇਆ। ਉਹ ਆਪਣੀ ਧੁਨ ਵਿੱਚ ਲੱਗੇ ਰਹੇ। 6 ਸਰਕਾਰੀ ਅਹੁਦੇਦਾਰ ਆਪਣੇ ਮਿੱਤਰ ਸੁਲਹੀ ਖਾਂ ਦੇ ਆਉਣ ਦੀ ਖਬਰ ਧੁਮਾ ਦਿੱਤੀ। ਗੁਰੂ ਜੀ ਅੱਗੇ ਹੀ ਵਿਚਾਰ ਰਹੇ ਸੀ ਕਿ ਕੁਛ ਦੂਰ ਚੱਲ ਵਸੀਏ। ਸੋ ਹੁਣ ਸਾਰੇ ਮੁਖੀਏ ਸਿੱਖਾਂ ਅਤੇ ਨਗਰ ਦੇ ਵਡਕਿਆਂ ਨਾਲ ਸਲਾਹ ਕਰਕੇ ਆਪ ਅੰਮ੍ਰਿਤਸਰ ਤੋਂ ਤੁਰ ਕੇ 3 ਕੋਹਾਂ ਦੀ ਵਿੱਥ 'ਤੇ ਵਡਾਲੀ ਪਿੰਡ ਜਾ ਰਹੇ। ਇਹ ਪਿੰਡ ਬੜਾ ਘੁੱਗ ਵਸਦਾ ਸੀ ਅਤੇ ਖੁਸ਼ਹਾਲ ਸੀ। ਪਿੰਡ ਵਾਸੀ ਗੁਰੂ ਕੇ ਪ੍ਰੇਮੀ ਸੇ। ਸੋ ਇੱਕ ਸੁੰਦਰ ਹਵੇਲੀ ਵਿੱਚ ਡੇਰਾ ਲੱਗ ਗਿਆ, ਜਿਸ ਦਾ ਹੁਣ ਗੁਰਦੁਆਰਾ ਬਣ ਕੇ ਵਿਦਮਾਨ ਹੈ। ਰਾਮਦਾਸਪੁਰੇ ਤੋਂ ਬਹੁਤ ਲੋਕ ਵੀ ਵਡਾਲੀ ਆ ਗਏ। ਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਵੀ ਸਿੱਧੀਆਂ ਵਡਾਲੀ ਹੀ ਪਹੁੰਚਣ ਲੱਗ ਪਈਆਂ। ਉੱਥੇ ਹੀ ਸਤਸੰਗ ਦੇ ਮੰਗਲ ਹੋ ਗਏ। ਰਾਮਦਾਸਪੁਰ ਤੋਂ ਕੁਛ ਲੋਕ ਤਾਂ ਗੁਰੂ ਜੀ ਨਾਲ ਵਡਾਲੀ ਆ ਗਏ ਸੇ, ਤੇ ਕੁਛ ਇਹ ਸੁਣ ਕੇ ਕਸੂਲੀ ਨੇ ਆ ਕੇ ਲੁੱਟਮਾਰ ਕਰਨੀ ਹੈ, ਦੂਰ ਗਿਰਾਵੀ ਚਲੇ ਗਏ। ਸੁਲੀ ਆਇਆ ਪਰ ਅੱਗੇ ਲੁੱਟਮਾਰ ਕਰਨ ਦਾ ਕੋਈ ਮੌਕਿਆ ਨਾ ਰਿਹਾ। ਸੁਲੀ ਨੇ ਪੁੱਛਿਆ ਤਾਂ ਪ੍ਰਿਥੀ ਚੰਦ ਨੇ ਦੱਸਿਆ, ਆਗਮਨ ਤੇਰੇ ਸੁਣ ਗਇਓ ਹੈ ਪਲਾਏ ਰਿਪੂ, ਪੁਰੀ ਕੋ ਉਜਾਰ ਕੀਓ ਵਸਤੂ ਨਾ ਕੋਏ ਕੀ, ਮਹਾਂ ਸਮਰੱਥ ਤੁਮ ਨਾਮ ਲੀਏ ਕਾਮ ਹੋਏ, ਆਪ ਚਲ ਆਏ ਪੁਨ ਚਿੰਤਾ ਕਿਸ ਲੋਏ ਕੀ। ਫਿਰ ਪ੍ਰਿਥੀ ਚੰਦ ਨੇ ਕਿਹਾ, ਹੁਣ ਮੈਂ ਨਗਰੀ ਫਿਰ ਵਸਾਵਾਂਗਾ, ਆਸ ਨਹੀਂ ਮੇਰਾ ਭਰਾ ਇੱਥੇ ਆਵੇ, ਜੇ ਲੋੜ ਪਈ ਤਾਂ ਫਿਰ ਖੇਚਲ ਦਿਆਂਗਾ। ਇਉਂ ਸੁਲੀ ਜਿਸ ਸ਼ਾਹੀ ਕੰਮ ਲਈ ਪੰਜਾਬ ਆਇਆ ਸੀ ਉੱਧਰ ਚਲਾ ਗਿਆ ਅਤੇ ਉੱਥੋਂ ਦਿੱਲੀ ਜਾ ਪਹੁੰਚਾ। ਪ੍ਰਿਥੀ ਚੰਦ ਹੁਣ ਰਾਮਦਾਸਪੁਰੇ ਵਿੱਚ ਜੋ ਕੁਛ ਕਰਦਾ ਰਿਹਾ, ਕਵੀ ਸੰਤੋਖ ਸਿੰਘ ਜੀ ਐਵੇਂ ਲਿਖਦੇ ਹਨ, ਰਾਮਦਾਸਪੁਰੀ ਮਾਹੇ ਪ੍ਰਿਥੀਆ ਰਹਿਓ ਧਾਮ ਕਰ, ਥੋੜ੍ਹੀ ਕੁਛ ਭੇਟ ਆਵੇ ਤਪਿਓ ਰਹੇ ਰਾਤ ਦਿਨ, ਲਾਲਸਾ ਦਰਬ ਕੀ ਸਰਬ ਮੋਹੇ ਪੂਜੇ ਆਏ, ਬਾਢੇ ਵਡਿਆਈ ਪਿਤ ਸਮਤਾ ਕੈ ਚਾਹੇ ਮਨ, ਸੰਗਤਾ ਅਨੁਜ ਪਾਸ ਜਾਤ ਕੋ ਬਿਲੋਕੈ ਸੁਣੇ, ਤਿਉਂ ਤਿਉਂ ਵੱਡੇ ਕ੍ਰੋਧ ਯੁਤ ਈਰਖਾ ਕੋ ਬੋਧ ਬਿਨ, ਜੈਸੇ ਪਟ ਬੀਜਨੋ ਚਹਿਤ ਰਵ ਥੀਜਨੋ, ਜਾਨੈ ਤੇਜ ਛੀਜਨੋ ਵਿਸਾਲਤਾ ਜਨਾਏ ਜਨ। ਵਡਾਲੀ ਵਿੱਚ ਗੁਰੂ ਅਰਜਨ ਦੇਵ ਜੀ ਕਿਵੇਂ ਰਹੇ, ਉਸ ਦਾ ਹਾਲ ਵੀ ਕਵੀ ਜੀ ਨੇ ਕੁਝ ਛੰਦਾਂ ਵਿੱਚ ਸੁੰਦਰ ਤਰ੍ਹਾਂ ਵਰਣਨ ਕੀਤਾ ਹੈ। ਪਾਤਸ਼ਾਹ ਪੰਚਮ ਪਰ ਪੰਚ ਕੋ ਨਾ ਰੰਚ ਜਾਣੈ, ਸੂਦੋਈ ਸੁਭਾਵ ਰਹੇ ਗ੍ਰਾਮ ਤਿਸ ਜਾਏ ਕਰ, ਪਰਉਪਕਾਰ ਹੇਤ ਧਾਰਨ ਸਰੀਰ ਕਰਿਓ, ਜਹਾਂ ਰਹੇ ਤਹਾਂ ਚਹਿ ਹਿਤ ਸਮੁਦਾਏ ਨਰ, ਪੁਰਬ ਕਰਾਏ ਧਾਮ ਬਾਸਬੇ ਕੋ ਅਭਿਰਾਮ, ਜੇ ਤੇ ਮੈਂ ਸੁਖੈਨ ਬਸੈ ਤੇ ਤੋ ਕੀਨ ਥਾਏ ਬਰ, ਗਏ ਸੰਗ ਲੋਕ ਜਈ ਬਸੈ ਕਰ ਓਗ ਤੇਈ, ਗੁਰੂ ਕੀ ਸ਼ਰਨ ਮੈਂ ਅਸ਼ੋਕ ਸੁਖ ਪਾਏ ਉਰ, ਉਨ ਲਗਵਾਯੋ ਕੂ ਮਹਿਮਾ ਅਨੂਪ ਭਨੀ, ਨਾਮ ਹੈ ਛੇਰਟ ਅਜੋ ਸੋ ਲਗ ਜਾਣੀ ਹੈ, ਮਜਨ ਜੋ ਕਰੈ ਨਰ ਪਾਪਨ ਕੋ ਪਰ ਹਰ, ਜੋਗ ਹੋਇ ਸੁਰਗ ਕੇ ਸਗਲ ਸੁਖਦਾਨੀ ਹੈ, ਮਾਸ ਮਾਸ ਪ੍ਰਤ ਇਸ਼ਨਾਨੈ ਸਥਾਨ ਆਏ, ਨੰਦਨ ਅਨੰਦ ਲਹਿ ਨਾਰੀ ਦੁਖ ਹਾਨੀ ਹੈ, ਬਾਂਛਤ ਅਪਰ ਲਹਿ ਦੋਸ਼ਨ ਕੋ ਦਹ ਨਰ, ਸਤਿਗੁਰੂ ਸ਼ਰਧਾ ਬੁਲੰਦ ਹੋਏ ਮਾਨੀ ਹੈ, ਆਏ ਦੇਸ਼ ਦੇਸ਼ ਤੇ ਵਿਸ਼ੇਸ਼ ਲੈ ਉਪਾਇਨ ਕੋ, ਬੂਝ ਬੂਝ ਜਾਤ ਹੈ ਵਡਾਲੀ ਗੁਰ ਪਾਸ ਕੋ, ਅਨਕ ਪਦਾਰਥ ਸਕਾਰਥੇ ਕਰਤ ਨਰ, ਅਰਪੈ ਚਰਨ ਪੀਰ ਬੋਲੈ ਅਰਦਾਸ ਕਰ, ਪੀਰ ਭਈ ਰਹੇ ਇੱਕ ਆਵਤ ਹੈ ਜਾਤ ਕੇ ਹੀ, ਸੇਵਾ ਕੋ ਕਮਾਵੇ ਕੋਈ ਹੋਰ ਸੁਖ ਰਾਸ ਕੋ, ਕਰ ਤੇ ਕਰਾਓ ਬਹੁ ਪਰ ਤੇ ਉਮਾਹ ਹੋਤ, ਹਰ ਤੇ ਉਪਾਦ ਗਨ ਧਰਤੇ ਪ੍ਰਕਾਸ਼ ਕੋ, ਖੁਰਾਸਨ ਕਾਬਲ ਪਿਸ਼ੋਰ ਕਸ਼ਮੀਰ ਪੁਨ, ਧਨੀ ਕੇਪ ਲੰਮੇ ਦੇਸ਼ ਆਵੇਂ ਦਰਸਾਨ ਹਿਤ, ਬਲਖ ਬੁਖਾਰਾ ਮੁਲਤਾਨ ਤੇ ਮਹਾਨ ਨਰ, ਸੰਗਤ ਪਹੁੰਚੇ ਆਏ ਭੇਟ ਅਰਪਾਨ ਹਿਤ, ਔਰ ਦੂਰ ਦੂਰ ਤੇ ਹਦੂਰ ਪੂਰ ਕਾਮ ਨਾ ਕਰੂਰ, ਮੁਖ ਦੇਖ ਤੇ ਜ਼ਰੂਰ ਹਰ ਖਾਨ ਹਿਤ, ਸਦਾ ਸੁਖਮਾਨ ਚਿਤ ਕੋ ਰਹਿ ਪਾਸ ਨਿਤ, ਸੇਵਕ ਸੁਜਾਨ ਥਿਤ ਲੇਨ ਹਿਰਦੈ ਗਿਆਨ ਹਿਤ। ਇਸ ਪ੍ਰਕਾਰ ਵਡਾਲੀ ਰੌਣਕਾਂ ਲੱਗ ਗਈਆਂ। ਅੱਸੂ ਕੱਤੋਂ ਦੇ ਲਗਭਗ ਗੁਰੂ ਜੀ ਵਡਾਲੀ ਗਏ ਸਨ। ਹੁਣ ਭਰ ਹੁਨਾਲਾ ਸੀ। ਹਾੜ ਵਧੀ ਏਕਮ ਸਮਤ 1652 ਨੂੰ ਗੁਰੂ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੇ ਸਾਹਿਬਜ਼ਾਦੇ ਜੀ ਦਾ ਅਵਤਾਰ ਹੋਇਆ। ਆਪ ਜੀ ਦਾ ਨਾਮ ਹਰਗੋਬਿੰਦ ਰੱਖਿਆ ਗਿਆ। ਆਪ ਦੇ ਪ੍ਰਕਾਸ਼ ਪਰ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ। ਯਥਾ ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਰਹਾਓ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾਂ ਅਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੇਂ, ਸਾਚੇ ਸਾਹਿਬ ਕੋ ਮਨ ਭਾਵੇਂ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਕਰ ਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵਲਾਇਆ, ਜਿਉਂ ਬਾਲਕ ਪਿਤਾ ਉਪਰ ਕਰੇ ਬੋ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਈ ਬਾਤ, ਗੁਰੂ ਨਾਨਕ ਤੁੱਠਾ ਕੀ ਨੀਂਦਾ। ਬਿਲਾਵਲ ਮਹੱਲਾ ਪੰਜਵਾਂ, ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ, ਸਾਧ ਜਨਾ ਹੋਏ ਕਿਰਪਾਲਾ ਬਿਕਸੈ ਸਭ ਪਰਿਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ, ਵਣ ਤ੍ਰਿਣ ਤ੍ਰਿਭਾਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ, ਮਨ ਇੱਛੈ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ। ਵਡਾਲੀ ਵਿੱਚ ਤਾਂ ਬੜੇ ਉਤਸਵ ਅਤੇ ਖੁਸ਼ੀਆਂ ਹੋ ਰਹੀਆਂ ਸਨ, ਸੰਗਤਾਂ ਦੇ ਉਮਡਾਓ ਉਂਝੀ ਬੜੇ ਸਨ। ਸਾਹਿਬਜ਼ਾਦੇ ਦਾ ਆਗਮਨ ਸੁਣ ਕੇ ਤਾਂ ਦੂਰ ਦੂਰ ਤੋਂ ਸੰਗਤਾਂ ਅਤੇ ਪ੍ਰੇਮੀ ਸਿੱਖ ਆ ਰਹੇ ਸਨ ਅਤੇ ਤਰ੍ਹਾਂ ਤਰ੍ਹਾਂ ਦੇ ਉਤਸਵ ਅਤੇ ਮੰਗਲ ਹੋ ਰਹੇ ਸਨ। ਇਸ ਪ੍ਰਕਾਰ 40 ਦਿਨ ਬੀਤੇ, ਪਰ ਇਹਨਾਂ ਦਿਨਾਂ ਵਿੱਚ ਪ੍ਰਿਥੀ ਚੰਦ ਜੀ ਦੇ ਘਰ ਦੁੱਖ ਅਤੇ ਸ਼ੋਕ ਹੋ ਰਿਹਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਨੇ ਇੱਕ ਇਸਤਰੀ ਜੋ ਦਾਈਆ ਦਾ ਕੰਮ ਕਰਦੀ ਸੀ 100 ਰੁਪਈਆ ਦੇ ਕੇ ਇਸ ਕੰਮ 'ਤੇ ਲਾਈ ਕਿ ਉਹ ਥਣਾਂ 'ਤੇ ਜ਼ਹਿਰ ਲਾ ਕੇ ਵਡਾਲੀ ਜਾਵੇ ਅਤੇ ਬਹਾਨੇ ਨਾਲ ਸਾਹਿਬਜ਼ਾਦੇ ਨੂੰ ਕੁੱਛਣ ਲੈ ਕੇ ਦੁੱਧ ਚੁੰਘਾਵੇ, ਜਿਸ ਦੇ ਅਸਰ ਨਾਲ ਬਾਲਕ ਮ੍ਰਿਤੂ ਨੂੰ ਪ੍ਰਾਪਤ ਹੋਵੇ। ਸੋ ਇਹ ਕੁਟਿਲ ਨਾਰ ਚਲੀਏ ਵਾਲੇ ਦਿਨ ਭਰੇ ਉਤਸਵ ਵਿੱਚ ਪਹੁੰਚੀ, ਬੜੇ ਸੋਹਣੇ ਕੱਪੜੇ ਪਾ ਕੇ ਸੁਹਾਣੀ ਬਣ ਕੇ ਗਈ, ਬੜੀਆਂ ਅਸੀਸਾਂ ਅਤੇ ਹਿੱਤ ਦੀਆਂ ਗੱਲਾਂ ਕਰਕੇ ਰੱਬੀ ਬਾਲਕੇ ਨੂੰ ਗੋਦ ਵਿੱਚ ਲਿਆ, ਫਿਰ ਕਿਸੇ ਦਾਵ ਨਾਲ ਥਣ ਬਾਲਕੇ ਦੇ ਬੁੱਲਾਂ ਨਾਲ ਲਾਇਆ, ਪਰ ਬੱਚੇ ਨੇ ਪਰੇ ਕਰਕੇ ਥਣ ਘੁੱਟ ਸੁੱਟਿਆ ਅਤੇ ਦੂਏ ਹੱਥ ਨਾਲ ਲੰਮੀ ਲਮਕਦੀ ਗੁੱਤ ਜੋ ਗੋਦ ਵਿੱਚ ਆ ਪਈ ਸੀ ਨੂੰ ਫੜ ਲਿਆ। ਭਾਣਾ ਇਹ ਵਰਤਿਆ ਕਿ ਦਾਈ ਦੇ ਤੌਰ ਬਦਲ ਗਏ, ਤੜਫਣ ਲੱਗ ਪਈ, ਹਾਏ ਹਾਏ ਕਰੇ ਅਤੇ ਪੁਕਾਰੇ, ਹੇ ਗੁਰੂ ਜਾਦੇ ਛੋੜ ਮੈਨੂੰ, ਮੈਂ ਮਰ ਗਈ, ਮੈਂ ਪਾਪਣ ਹਾਂ, ਬਖਸ਼ ਦੇ। ਇਉਂ ਕੁਰਲਾਂਦੀ ਮਰ ਗਈ ਅਤੇ ਮਰਦੀ ਹੋਈ ਬਾਲਕ ਦੇ ਤਾਏ ਤਾਈ ਦੀ ਕਰਤੂਤ ਅਤੇ ਆਪਣੇ ਅਭਾਗਤਾ ਦੱਸ ਗਈ। ਇਹ ਗੱਲ ਸੁਣ ਕੇ ਸਾਰੀ ਆਈ ਸਿੱਖ ਸੰਗਤ ਵਿੱਚ ਖਲਬਲੀ ਮਚ ਗਈ। ਕੋਈ ਕਰਮੋਂ ਨੂੰ ਨਿਕਰਮਣ ਆਖੇ, ਕੋਈ ਪ੍ਰਿਥੀ ਚੰਦ ਜੀ ਨੂੰ ਮਾੜਾ ਕਹੇ, ਕੋਈ ਦਾਈ ਨੂੰ ਬੁਰਾ ਭਲਾ ਕਹੇ, ਕੋਈ ਕਹੇ ਧੰਨ ਗੁਰੂ ਅਰਜਨ ਦਾ ਪ੍ਰਤਾਪ, ਪਰ ਸਾਰੇ ਕਹਿਣੋਂ ਨਾ ਰੁਕਣ ਕਿ ਬਾਲਕਾ ਬੜਾ ਮਹਾਂਪੁਰਖ ਹੈ, ਅਵਤਾਰ ਹੈ, ਕੀ ਕੂੰ ਥਣ ਮੂੰਹ ਵਿੱਚ ਨਹੀਂ ਸੁਲਿਆ, ਸਰਵਗਯ ਹੈ ਬਾਲਕਾ। ਇਹਨੇ ਨੂੰ ਕਿਸੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾ ਦੱਸਿਆ, ਤਤਕਾਲ ਆਏ, ਦਾਈ ਮਰੀ ਪਈ ਦੇਖੀ ਅਤੇ ਘਰ ਵਿੱਚ ਹਲਚਲ ਹੈਰਾਨੀ ਹੋ ਰਹੀ ਤੱਕੀ, ਸ੍ਰੀ ਗੰਗਾ ਜੀ ਘਬਰਾਏ ਦੇਖੇ, ਤਦ ਆਪਨੇ ਬਚਨ ਕੀਤਾ, ਘਬਰਾਓ ਨਹੀਂ, ਪੂਰੇ ਗੁਰੂ ਨਾਨਕ ਦਾ ਧਿਆਨ ਕਰੋ, ਜਿਸਨੇ ਰੱਖ ਲਿਆ ਸਭ ਉਸਦੀ ਮਿਹਰ ਹੈ, ਅੱਗੇ ਦਾ ਫਿਕਰ ਕਿਉਂ ਕਰਦੇ ਹੋ, ਜਿਸਨੇ ਹੁਣ ਰੱਖਿਆ ਹੈ ਸਦਾ ਰੱਖੇਗਾ। ਇਹ ਕਹਿ ਕੇ ਆਗਿਆ ਕੀਤੀ ਕਿ ਕੜਾ ਪ੍ਰਸ਼ਾਦ ਕਰੋ ਅਤੇ ਆਪ ਕਲਮ ਦੁਆਤ ਕਾਗਜ਼ ਲੈ ਕੇ ਬੈਠ ਗਏ ਅਤੇ ਕਾਗਜ਼ 'ਤੇ ਟਿੱਕ ਨਜ਼ਰ ਨੇ ਕਲਮ ਦੀ ਚਾਲ ਨਾਲ ਇਹ ਸ਼ਬਦ ਰਚ ਕੇ ਲਿਖਿਆ, ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ, ਰਹਾਓ ਸ਼ਰਨ ਪਰੇ ਸਾਚ ਗੁਰਦੇਵ, ਪੂਰਨ ਹੋਈ ਸੇਵਕ ਸੇਵ, ਜੀਓ ਪਿੰਡ ਜੋਬਨ ਰਾਖੈ ਪ੍ਰਾਨ, ਕਉ ਨਾਨਕ ਗੁਰ ਕੋ ਕੁਰਬਾਨ। 27ਵਾਂ ਹੈ ਲਾਹੌਰ ਬਾਵਲੀ ਸਾਹਿਬ। ਕੁਛ ਚਿਰ ਕਰਤਾਰਪੁਰ ਰਹਿ ਕੇ ਗੁਰੂ ਜੀ ਨੱਕੇ ਦੇ ਇਲਾਕੇ ਵਿੱਚ ਚਲੇ ਗਏ। ਇੱਥੇ ਆਪ ਨੂੰ ਭਾਈ ਪੂਰੀਆ ਅਤੇ ਚੌਧਰੀ ਚੂਹੜਮਲ ਲੈ ਗਏ ਅਤੇ ਬੜੀ ਆਗਤ ਭਾਗਤ ਕੀਤੀ। ਆਪ ਦੇ ਉਪਦੇਸ਼ਾਂ ਦਾ ਅਸਰ ਇਸ ਇਲਾਕੇ ਵਿੱਚ ਬਹੁਤ ਹੋਇਆ। ਆਪ ਖੇਮ ਕਰਨ ਅਤੇ ਚੂਣੀਆਂ ਜਾਂਦੇ ਕਈ ਪਿੰਡਾਂ ਵਿੱਚ ਫਿਰੇ, ਉੱਥੋਂ ਜੰਬਰ ਗਏ ਅਤੇ ਅਨੇਕਾਂ ਚੰਗੇ ਚੰਗੇ ਲੋਕਾਂ ਨੂੰ ਸਿੱਖੀ ਮਾਰਗ ਵਿੱਚ ਆਂਦਾ, ਜਿਨ੍ਹਾਂ ਵਿੱਚੋਂ ਇਹ ਨਾਮ ਵੱਡੇ ਵੱਡੇ ਹਨ, ਕੇਦਾਰਾ, ਖੇਡਾ, ਮੁਕੰਦਾ, ਸਮਧੂ, ਇਹ ਮੁਸਲਮਾਨ ਸੀ ਪਹਿਲੋਂ, ਤੁਲਸਾ ਅਤੇ ਲਾਲੂ। ਇੱਧਰ ਫਿਰਦੇ ਆਪ ਜੀ ਲਾਹੌਰ ਆ ਗਏ, ਇੱਥੇ ਬਾਉਲੀ ਸਾਹਿਬ ਰਚੀ ਅਤੇ ਗੁਰਦੁਆਰਾ ਸਥਾਪਨ ਕੀਤਾ। 28ਵਾਂ ਹੈ ਵਜ਼ੀਰ ਖਾਂ। ਪਾਤਸ਼ਾਹ ਦਾ ਇੱਕ ਵਜ਼ੀਰ ਸੀ ਜਿਸ ਦਾ ਨਾਮ ਵੀ ਵਜ਼ੀਰ ਖਾਂ ਹੀ ਸੀ। ਲਾਹੌਰ ਵਿੱਚ ਜੋ ਵਜ਼ੀਰ ਖਾਂ ਦੀ ਮਸੀਤ ਮਸ਼ਹੂਰ ਹੈ, ਇਸੇ ਦੇ ਪ੍ਰਬੰਧ ਵਿੱਚ ਬਣਾਈ ਗਈ ਸੀ। ਇਹ ਇੱਕ ਵੇਰ ਬਿਮਾਰ ਸੀ, ਇੱਕ ਸਿੱਖ ਸੁਖਮਨੀ ਸਾਹਿਬ ਦਾ ਪਾਠ ਉੱਚੀ ਸੁਰ ਨਾਲ ਕਰਦਾ ਬਾਹਰੋਂ ਲੰਘਿਆ ਤਾਂ ਵਜ਼ੀਰ ਖਾਂ ਨੂੰ ਸੁੱਖ ਪਾਸੇ। ਉਹ ਸਿੱਖ ਉਸੇ ਤਰ੍ਹਾਂ ਪਾਠ ਕਰਦਾ ਵਾਪਸ ਲੰਘਿਆ ਤਾਂ ਇਸ ਨੂੰ ਫਿਰ ਦਰਦ ਤੋਂ ਸੁੱਖ ਹੋਇਆ। ਫਿਰ ਇਸਨੇ ਉਸ ਸਿੱਖ ਨੂੰ ਸਨਮਾਨ ਨਾਲ ਸਦਵਾ ਕੇ ਰੋਜ਼ ਅੰਮ੍ਰਿਤ ਵੇਲੇ ਪਾਠ ਸੁਣਨਾ ਸ਼ੁਰੂ ਕੀਤਾ, ਜਿਸ ਨਾਲ ਉਹ ਮੂਲੋਂ ਵੱਲ ਹੋ ਗਿਆ। ਹੁਣ ਇਸ ਦੀ ਗੁਰੂ ਘਰ 'ਤੇ ਸ਼ਰਧਾ ਬੱਝ ਗਈ। ਪੂਰਾ ਵੱਲ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਗੁਰੂ ਕਾ ਸ਼ਰਧਾਵਾਨ ਪੂਰਨ ਪ੍ਰੇਮੀ ਹੋ ਗਿਆ। ਪ੍ਰਿਥੀ ਚੰਦ ਜੀ ਦੀਆਂ ਕਈ ਵਾਰ ਗੁਰੂ ਜੀ ਵਿਰੁੱਧ ਕੀਤੀਆਂ ਗੱਲਾਂ ਜੋ ਆਪਣੇ ਮਿੱਤਰ ਸੁਲੀ ਖਾਨ ਦੀ ਮਾਰਫਤ ਕਰਦਾ ਸੀ, ਵਜ਼ੀਰ ਖਾਂ ਉਹਨਾਂ ਨੂੰ ਅਣਕੀਤਿਆਂ ਕਰਾ ਦਿੰਦਾ ਸੀ। ਵਜ਼ੀਰ ਖਾਂ ਪ੍ਰਤੀ ਜੋ ਉਪਦੇਸ਼ ਹੋਇਆ ਲਿਖਿਆ ਹੈ ਇਹ ਹੈ। ਮਾਰੂ ਮਹੱਲਾ ਪੰਜਵਾਂ। ਅਲੈ ਅਗਮ ਖੁਦਾਈ ਬੰਦੇ, ਛੋਟ ਖਿਆਲ ਦੁਨੀਆ ਕੇ ਧੰਦੇ, ਹੋਏ ਪੈਖਾਕ ਫਕੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾ, ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰ ਨਿਵਾਰਿਓ ਆਸਾ, ਦੇਹੇ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ, ਸ਼ਰਾ ਸ਼ਰੀਅਤ ਲੇ ਕਮਾਵੋ, ਤਰੀਕਤ ਤਰਕ ਖੋਜਲ ਤੋ ਲਾਵੋ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਾਰਾ, ਕੁਰਾਨ ਕਤੇਬ ਦਿਲ ਮੈਂ ਕਮਾਹੀ, ਦਸ ਔਰਾਤ ਰਾਖੋ ਬਦਰਾਹੀ, ਪੰਚ ਮਰਦ ਸਿਦਕ ਲੇ ਬਾਂਧੋ, ਖੈਰ ਸਬੂਰੀ ਕਬੂਲ ਪਰਾ, ਮੱਕਾ ਮਿਹਰ ਰੋਜਾ ਪੈ ਖਾਕਾ, ਪਿਸ਼ਤ ਪੀਰ ਲਫਜ਼ ਕਮਾਏ ਅੰਦਾਜ਼ਾ, ਹੂਰ ਨੂਰ ਮੁਸ਼ਕ ਖੁਦਾਇਆ, ਬੰਦਗੀ ਅਲਹ ਆਲਾ ਹੁਜਰਾ, ਸੱਚ ਕਮਾਵੇ ਸੋਈ ਕਾਜੀ, ਜੋ ਦਿਲ ਸੋਦੈ ਸੋਈ ਹਾਜੀ, ਸੋ ਮੁੱਲਾ ਮਲਊਨ ਨਿਵਾਰੈ, ਸੋ ਦਰਵੇਸ਼ ਜਿ ਸਿਫਤ ਤਰਾ, ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਿਲੈ ਮਹਿਮੋਲਾ, ਤਸਬੀ ਯਾਦ ਕਰੋ ਦਸ ਮਰਦਨ, ਸੁਨ ਤਸੀਲ ਬੰਦਾਨ ਬਰਾ, ਦਿਲ ਮੈਂ ਜਾਨੋ ਸਭ ਫਿਲਹਾਲਾ, ਖਿਲ ਖਾਨਾ ਬਿਰਾਦਰ ਹਮੂ ਜੰਜਾਲਾ, ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਏ ਦਰਾ, ਅਵਲ ਸਿਫਤ ਦੂਜੀ ਸਾਬੂਰੀ, ਤੀਜੇ ਹਲੇਮੀ ਚੌਥੇ ਖੈਰੀ, ਪੰਜਵੇਂ ਪੰਜ ਇਕਤ ਮੁਕਾਮ ਹੈ, ਇਹ ਪੰਜ ਵਕਤ ਤੇਰੇ ਅਪਰ ਪਰਾ, ਸਗਲੀ ਜਾਨ ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਕੂਜ਼ਾ, ਖੁਦਾਏ ਏਕ ਬੂਝ ਦੇਵੋ ਬਾਂਗਾ, ਬੁਰਗੂ ਬਰਖੁਰਦਾਰ ਖਰਾ, ਹੱਕ ਅਲਾਲ ਬਖੋਰੋ ਖਾਣਾ, ਦਿਲ ਦਰਿਆਵੋ ਧੋਵੋ ਮੈਲਾਣਾ, ਪੀਰ ਪਛਾਣੇ ਪਿਸਤੀ ਸੋਈ, ਅਜਰਾਇਲ ਨਾ ਦੋਸ਼ ਠਰਾ, ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸ਼ੇ ਮਾਣ ਹਕੀਨਾ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ, ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ, ਦੁਨੀਆ ਰੰਗ ਨਾ ਆਵੇ ਨੇੜੇ, ਜਿਉਂ ਕੁਸਮ ਪਾਟ ਘਿਓ ਪਾਕ ਹਰਾ, ਜਾਂ ਕੋ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸ਼ੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ, ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾਹ ਰਹੀਮਾ, ਹੱਕ ਹੁਕਮ ਸੱਚ ਖੁਦਾਇਆ, ਬੁਝ ਨਾਨਕ ਬੰਦ ਖਲਾਸ ਤਰਾ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।